ਪਾਤਸ਼ਾਹ ਦੀ ਮਰਜ਼ੀ ਹੋ ਜਾਏ ਸਭ ਪਾਲਕੀਆਂ ਉਡਾ ਦਿੰਦੇ ਨੇ। ਫਿਰ ਜਦ ਤੱਕ ਨਾ ਮਰਜ਼ੀ ਹੋਵੇ ਉਦੋਂ ਤੱਕ ਕੁਛ ਵੀ ਨਹੀਂ ਕਿਹਾ, ਪਰ ਬੰਦੇ ਬਹਾਦਰ ਦੇ ਰਾਹੀਂ ਮਹਾਰਾਜ ਨੇ ਸਾਰਾ ਤੁਰਕਾਨਾ ਹੀ ਗਰਕ ਕਰ ਦਿੱਤਾ।
ਅੜੇ ਲੜਾਈ ਹੇਰੇ ਬੰਦਾ,
ਸੋ ਦੇਖਦੇ ਨੂੰ ਆ ਕਰਕੇ ਬੰਦੇ ਨੂੰ ਤੇ ਲੜਾਈ ਵਿਚ ਅੜਦੇ ਨੇ ਅੱਗਿਓ।
ਗੁਰਸਰ ਕੋ ਸੰਭਾਲ ਬਿਲੰਦਾ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸੋਹਣੇ ਤੀਰਾਂ ਨੂੰ ਸੰਭਾਲਦਾ ਹੈ ਬੰਦਾ।
ਰਿਪ ਲਸ਼ਕਰ ਕੇ ਐਂਚੈ ਸਨਮੁਖ, ਬਿਨਾ ਪ੍ਰਹਾਰ ਹੋਤ ਗਨ ਬੇਮੁਖ।
ਹੁਣ ਜਦੋਂ ਇਹ ਇੱਕੋ ਹੀ ਤੀਰ ਮਹਾਰਾਜ ਦਾ ਬਸ ਬਾਹਰ ਹੀ ਕੱਢਣਾ ਹੁੰਦਾ, ਚਲਾਉਣਾ ਵੀ ਨਹੀਂ, ਛੱਡਣਾ ਨਹੀਂ ਹੈ ਤਾਂ ਨੂੰ। ਮਹਾਰਾਜ ਨੇ ਕਿਹਾ ਸੀ ਇਹ ਤੀਰ ਜਾਣਗੇ ਨਹੀਂ ਕਿਤੇ, ਜੇ ਤੂੰ ਛੱਡ ਵੀ ਦੇਗਾ ਨਾ ਵਾਪਸ ਤੇਰੇ ਭੱਥੇ ਚ ਹੀ ਆ ਕੇ ਪੈ ਜਾ ਕਰਨਗੇ। ਇਹ ਐਸੇ ਹੀ ਤੀਰ ਮਹਾਰਾਜ ਨੇ ਬਖਸ਼ਿਸ਼ ਕੀਤੇ, ਕਿਉਂਕਿ ਨਾਲ ਮਹਾਨ ਸ਼ਕਤੀਆਂ ਹੁੰਦੀਆਂ ਨੇ। ਆਪਾਂ ਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਹੈ, ਜਿਵੇਂ ਕਿਸੇ ਸਿੰਘ ਨੂੰ ਬ੍ਰਹਮ ਗਿਆਨੀ ਮਹਾਂਪੁਰਸ਼ ਨੇ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਕੋਲ ਕੋਈ ਖੜਾ ਸੀ, ਬਹੁਤ ਸੇਵਾ ਕਰਦਾ ਹੁੰਦਾ ਸੀ, ਕਹਿੰਦੇ ਲੈ ਭਾਈ ਤੈਨੂੰ ਕੜਾ ਦੇ ਦਿੰਦੇ ਹਾਂ, ਦੋ ਤਿੰਨ ਕੜੇ ਪਾ ਕੇ ਰੱਖਦੇ ਸੀ। ਉਹ ਕਹਿੰਦਾ ਜੀ ਕੜਾ ਤਾਂ ਮੇਰੇ ਪਾਇਆ ਹੀ ਹੋਇਆ, ਬਸ ਜੀ ਹੋਰ ਕੜੇ ਹੀ ਲੋੜ ਨਹੀਂ। ਉਹ ਕਹਿੰਦੇ ਲੈ ਲਈਦਾ ਹੁੰਦਾ, ਨਾ ਨਹੀਂ ਕਰੀਦੀ ਹੁੰਦੀ। ਉਹ ਲੈ ਕੇ ਜਦ ਕੜਾ ਪਾਇਆ, ਦੋ ਰਿੱਧੀਆਂ ਸਿੱਧੀਆਂ ਲਾਗੇ ਖੜ ਗਈਆਂ, ਕਹਿੰਦੇ ਮਹਾਰਾਜ ਆਹ ਕੀ ਚੀਜ਼ ਹੈ? ਕਹਿੰਦੇ ਤੈਨੂੰ ਇਹੀ ਤਾਂ ਦੇਣੀਆਂ ਸੀ, ਇਹ ਕੜੇ ਦੇ ਨਾਲ ਹੀ ਦਿੱਤੀਆਂ ਨੇ। ਇਸ ਕਰਕੇ ਜਦ ਵੀ ਸਤਿਗੁਰੂ ਸਾਨੂੰ ਕੁਝ ਦਿੰਦੇ ਨੇ, ਆਪਾਂ ਕਹੀਏ ਕਿ ਇਹ ਪ੍ਰਸ਼ਾਦ ਮਿਲਦਾ ਆਪਾਂ ਨੂੰ, ਕੜਾ ਪ੍ਰਸ਼ਾਦ ਵਿੱਚ ਵੀ ਬੜਾ ਕੁਝ ਮਿਲਦਾ ਨਾਲ, ਇਹ ਸ਼ਸਤਰਾਂ ਵਿੱਚ ਵੀ ਬੜਾ ਕੁਝ ਹੈ, ਇਹ ਗੁਰਬਾਣੀ ਵਿੱਚ ਵੀ ਬੜਾ ਕੁਝ ਹੈ, ਗੁਰੂ ਘਰ ਵਿੱਚੋਂ ਜੋ ਵੀ ਮਿਲਦਾ ਉਹਦੇ ਨਾਲ ਵਿੱਚ ਬਖਸ਼ਿਸ਼ ਵੀ ਹੁੰਦੀ ਹੈ। ਸਿਰੋਂ ਪਾਓ ਇਕੱਲਾ ਕੱਪੜਾ ਹੀ ਨਹੀਂ ਹੁੰਦਾ, ਜੋ ਗੁਰਾਂ ਦੀ ਕਿਰਪਾ ਵੀ ਹੁੰਦੀ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਵੀ ਕਿਸੇ ਨੂੰ ਕੋਈ ਬਖਸ਼ਿਸ਼ ਕਰਦੇ ਨੇ ਤਾਂ ਉਹਨੂੰ ਪ੍ਰਾਪਤ ਕਰਨੀ ਚਾਹੀਦੀ ਹੈ।
ਇਸੀ ਰੀਤ ਦੁਰਗ ਜੋ ਅਰ ਜਾਏ ਤੈ ਸਰ ਐਂਚੈ ਦ੍ਰਿਸ਼ਟ ਲਗਾਏ।
ਇਸੇ ਤਰੀਕੇ ਨਾਲ ਜਦੋਂ ਵੀ ਕੋਈ ਕਿਲਾ ਅੜ ਜਾਂਦਾ, ਮਹਾਰਾਜ ਨੇ ਕਿਹਾ ਜਦੋਂ ਵੀ ਕੋਈ ਕੰਮ ਅੜ ਜੇ ਬੰਦਿਆ ਯਾਦ ਕਰੀ ਸਾਨੂੰ, ਤੇ ਤੀਰ ਕੱਢ ਲਈ ਬਾਹਰ, ਅਸਮਾਨੀ ਫੌਜਾਂ ਆਉਣਗੀਆਂ ਤੇਰੇ ਮੋਰਚੇ ਫਤਿਹ ਕਰਵਾ ਦਿਆ ਕਰਨਗੀਆਂ।
ਸਰ ਮੈਂ ਕਰਾ ਮਾਤੀ ਸੁਪਾਂਤ, ਨੈ ਠਹਿਰਾ ਸ਼ਤਰੂ ਹੋਏ ਘਾਤ।
ਇਹਨਾਂ ਤੀਰਾਂ ਵਿੱਚ ਕਰਾਮਾਤ ਹੀ ਐਸੀ ਹੈ, ਇਹਦੇ ਅੱਗੇ ਦੁਸ਼ਮਣ ਨਹੀਂ ਖੜਦਾ। ਜਦੋਂ ਇੱਕ ਤੀਰ ਸਿਣ ਲੈਂਦੇ ਨੇ, ਦੁਸ਼ਮਣ ਤਾਂ ਮਨ ਨੂੰ ਅੰਨਾ ਹੀ ਹੋ ਜਾਂਦਾ, ਦੁਸ਼ਮਣ ਨੂੰ ਦੇਖਣੋ ਹੀ ਹਟ ਜਾਂਦਾ, ਦੁਸ਼ਮਣ ਦੀ ਬੁੱਧੀ ਭ੍ਰਿਸ਼ਟ ਕਰ ਦਿੰਦੇ ਤੀਰ। ਇਸ ਤਰੀਕੇ ਨਾਲ ਭਾਰੀ ਅਸਰ ਪੈ ਜਾਂਦਾ।
ਲੁੱਟ ਕੁੱਟ ਕਰ ਸ਼ਹਿਰ ਸਮਾਣਾ,
ਸਮਾਣੇ ਸ਼ਹਿਰ ਨੂੰ ਚੰਗੀ ਤਰ੍ਹਾਂ ਲੁੱਟਿਆ ਅਤੇ ਨਾਲ ਕੁੱਟਿਆ ਵੀ ਉੱਥੇ ਲੋਕਾਂ ਨੂੰ।
ਬਲੀ ਪਠਾਨਣ ਕੋ ਕਰਹਾਨਾ,
ਜਿਹੜੇ ਬਹੁਤੇ ਬਲੀ ਪਠਾਨ ਸਨ ਉਹਨਾਂ ਨੂੰ ਮਾਰ ਹੀ ਦਿੱਤਾ ਉੱਥੇ।
ਪਸਰਿਓ ਦਲ ਲੁੱਟਿਓ ਸਭ ਦੇਸ਼,
ਸਾਰੇ ਕਿਤੇ ਦਲ ਫੈਲ ਗਿਆ, ਸਾਰਾ ਦੇਸ਼ ਹੀ ਲੁੱਟਿਆ।
ਜੰਗਲ ਪਰ ਜਾਂਗੁਲਕ ਵਿਸ਼ੇਸ਼,
ਸਾਰੇ ਜੰਗਲ ਮਾਲਵੇ ਦੇਸ਼ ਦੇ ਜਾਂਗੁਲਕ ਜਿਹੜੇ ਲੋਕ ਸਨ ਉਧਰ ਦੇ ਰਹਿਣ ਵਾਲੇ,
ਸਭ ਪਵਾਦ ਤੇ ਲੂਟ ਉਜਾਲਾ ਠੋਰ ਠੋਰ ਰੋਰਾ ਪਰ ਪਹਾੜਾ।
ਓਏ ਸਾਰੇ ਪਾਸਿਓ ਪਵਾਦ ਦਾ ਇਲਾਕਾ, ਜੰਗਲੀ ਇਲਾਕਾ ਤੇ ਮਾਲਵੇ ਦਾ ਇਲਾਕਾ, ਜਿੱਥੇ ਵੀ ਤੁਰਕ ਬੈਠੇ ਸਨ ਥਾਂ ਥਾਂ ਦੇ ਉੱਤੇ ਬਹੁਤ ਲੁੱਟ ਮਚਾਈ ਅਤੇ ਬੜਾ ਰੌਲਾ ਪੈ ਗਿਆ।
ਗੁਰ ਬਰਜਿਓ ਮਾਰੀ ਨਾ ਸੁਨਾਮ, ਰਹਿ ਸਾਧ ਮੂਲਾ ਜਿਸ ਨਾਮ।
ਕਿਉਂਕਿ ਗੁਰਾਂ ਨੇ ਵਰਜਿਆ ਸੀ ਬੰਦੇ ਨੂੰ, ਸੁਨਾਮ ਨਾ ਮਾਰੀ, ਮੂਲਾ ਉੱਥੇ ਸਾਡਾ ਪ੍ਰੇਮੀ ਹੈ ਸਾਧੂ, ਰੱਬ ਦਾ ਬੰਦਾ, ਬ੍ਰਹਮ ਗਿਆਨੀ, ਉਹ ਇਲਾਕਾ ਸੁਨਾਮ ਦਾ ਛੱਡ ਦੇਣਾ ਹੈ।
ਦੇਸ਼ ਵਿਦੇਸ਼ ਵਿਖੇ ਸਮਦਾਏ, ਉਤੇ ਸਿੰਘ ਜੋ ਸੁਣ ਸੁਣ ਆਏ।
ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਸਾਰੇ ਸਿੰਘ ਸਨ, ਜਦੋਂ ਉਨ੍ਹਾਂ ਨੂੰ ਖਬਰ ਮਿਲ ਗਈ ਕਿ ਬੰਦਾ ਬਹਾਦਰ ਪਹੁੰਚ ਗਏ, ਹੁਕਮਨਾਮੇ ਪਹੁੰਚ ਗਏ ਮਹਾਰਾਜ ਜੀ ਦੇ, ਸੁਣ ਸੁਣ ਕੇ ਸਾਰੇ ਸਿੰਘ ਬਦਲਾ ਲੈਣ ਵਾਸਤੇ ਬੰਦੇ ਬਹਾਦਰ ਦੇ ਕੋਲ ਆ ਗਏ।
ਫਿਟਕੀ ਪੂਰੀ ਸਿਰੰਦ ਬਿਸਾਲੇ, ਤਿਸਕੋ ਮਾਰਨ ਚੈ ਉਤਾਲੇ।
ਇਹ ਸਰਹੰਦ ਦੀ ਪੂਰੀ ਜਿਹੜੀ ਬੜੀ ਫਿਟਕੀ ਹੋਈ ਸੀ, ਫਟਕਾਰੀ ਹੋਈ ਸੀ ਗੁਰਾਂ ਦੀ, ਉਹਨੂੰ ਹੁਣ ਉਤਾਲੀ ਤੋਂ ਭਾਵ ਛੇਤੀ ਨਾਲ ਬੰਦਾ ਬਹਾਦਰ ਮਾਰਨਾ ਚਾਹੁੰਦਾ ਹੈ।
ਬਸੈ ਬਜੀਦ ਖਾਨ ਜੈ ਪਾਪੀ, ਸਾਹਿਬ ਜ਼ਾਦਨ ਕੋ ਸੰਤਾਪੇ।
ਜਿੱਥੇ ਬਜੀਦ ਖਾਨ ਪਾਪੀ ਬਸਦਾ ਸੀ, ਸਾਹਿਬਜ਼ਾਦਿਆਂ ਦਾ ਸੰਤਾਪੀ, ਦੇਖੋ ਹੋਰ ਕਿਤੇ ਗੁਰਾਂ ਨੇ ਨਹੀਂ ਕਿਹਾ ਕੁਛ, ਹੋਰ ਤਾਂ ਸਜ਼ਾ ਮਿਲਣੀ ਮਿਲਣੀ ਹੈ, ਪਰ ਵਾਹਿਗੁਰੂ ਅਕਾਲ ਪੁਰਖ, ਵਾਹਿਗੁਰੂ ਦੀ ਕੁਦਰਤ, ਸੰਗਤ, ਸਿਆਣੇ ਬੰਦੇ, ਚੰਗੇ ਬੰਦੇ, ਸਾਰੀ ਦੁਨੀਆਂ ਵਿਚ ਅੱਜ ਵੀ ਇਸ ਗੱਲ ਦੇ ਉੱਤੇ ਅਫਸੋਸ ਜ਼ਾਹਰ ਕਰਦੇ ਨੇ ਕਿ ਤੁਰਕਾਂ ਨੇ ਇਹ ਬਹੁਤ ਮਾੜਾ ਕੀਤਾ ਹੈ, ਸਾਹਿਬਜ਼ਾਦਿਆਂ ਛੋਟਿਆਂ ਨੂੰ ਸ਼ਹੀਦ ਕੀਤਾ ਹੈ, ਮਾੜਾ ਕੀਤਾ ਹੈ। ਜਿੰਨੀ ਮਰਜ਼ੀ ਭਾਵੇਂ ਗਰਮੀ ਪੈਂਦੀ, ਠੰਡ ਹੀ ਨਹੀਂ ਆਈ, ਪਰ ਜਿਉਂ ਹੀ ਸਾਹਿਬਜ਼ਾਦੇ ਦਾ ਜੋੜ ਮੇਲਾ ਆ ਗਿਆ, ਨਾਲ ਹੀ ਕੁਦਰਤ ਉਸੇ ਵਕਤ ਹੀ ਆਪਣਾ ਸੋਗ ਮਨਾ ਦਿੰਦੀ ਹੈ। ਭਾਰੀ ਧੁੰਦ ਪੈ ਜਾਂਦੀ ਹੈ, ਬਰਸਾਤ ਹੋ ਜਾਂਦੀ ਹੈ, ਮਾਨੋ ਹਰ ਸਾਲ ਕੁਦਰਤ ਵੀ ਸੋਗ ਮਨਾਉਂਦੀ ਹੈ ਕਿ ਇੰਨਾ ਵੱਡਾ ਕਹਿਰ ਜਿਹੜਾ ਦੇਖਿਆ ਇਹ ਕਦੇ ਮੈਂ ਵੀ ਨਹੀਂ ਦੇਖਿਆ, ਨਾ ਇੰਨੀ ਆਸ ਹੀ ਕੀਤੀ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਨਗਰੀ ਨੂੰ ਫਿਟਕਾਰ ਹੀ ਦਿੱਤਾ ਸੀ। ਮਾਨੋ
ਤਿਸ ਹਤਬੇ ਨਿਜ ਹੱਥ ਨ ਲਾਲਸ ਬੰਦਾ ਭਇਓ ਸੁਚੇਤ ਅਨ ਆਲਸ।
ਮਹਾਰਾਜ ਨੇ ਇੱਕ ਬਚਨ ਕੀਤਾ, ਬੰਦਿਆ ਜਦ ਵਜੀਦੇ ਨੂੰ ਮਾਰਨਾ ਨਾ ਉਦੋਂ ਕਿਸੇ ਨੂੰ ਹੋਰ ਨਾ ਮਾਰਨ ਦਈ, ਆਪਣੇ ਹੱਥ ਨਾਲ ਸ੍ਰੀ ਸਾਹਿਬ ਕੱਢ ਕੇ ਇਹਨਾਂ ਦਾ ਗਲ ਵੱਢਣਾ ਤੂੰ, ਤੇ ਸਜ਼ਾ ਇੰਨੀ ਤਕੜੀ ਦਈ ਬਈ ਦੁਨੀਆਂ ਯਾਦ ਰੱਖੇ ਵੀ ਇਹੋ ਜਿਹੀ ਸਜ਼ਾ ਮਿਲੀ ਸੀ। ਫਿਰ ਘੋੜਿਆਂ ਦੀਆਂ ਟਾਪਾਂ ਦੇ ਮੂਹਰੇ ਲਟਾ ਕੇ ਛਾਤੀ ਦੇ ਉੱਤੇ ਪੌੜ ਮਾਰ ਮਾਰ ਕੇ ਇਹਨੂੰ ਵਜੀਦੇ ਨੂੰ ਮਾਰਿਆ ਸੀ। ਇਹ ਲੜਕੀ ਦੀ ਮਾਰੀ ਨਹੀਂ ਸੀ, ਚੰਡਾਲਾਂ ਦੇ ਘਰ ਵਿਆਹਤੀ ਸੀ। ਇਸ ਤਰੀਕੇ ਨਾਲ ਬੰਦੇ ਬਹਾਦਰ ਨੇ ਇਹੋ ਜਿਹੀ ਸਜ਼ਾ ਦਿੱਤੀ ਸੀ ਕਿ ਜਿਵੇਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਧਰਤੀ ਕੰਬੀ ਸੀ ਸਰਹੰਦ ਦੀ, ਫਿਰ ਜਦੋਂ ਵਜੀਦੇ ਨੂੰ ਸਜ਼ਾ ਮਿਲੀ ਉਦੋਂ ਵੀ ਧਰਤੀ, ਫਿਰ ਉਦੋਂ ਦੁਨੀਆਂ ਦੇ ਅੰਦਰ ਹਾਹਾਕਾਰ ਮੱਚ ਗਈ ਵੀ ਇਹੀ ਜੀ ਸਜ਼ਾ ਸਿੰਘ ਦਿੰਦੇ ਨੇ ਆ ਕੇ ਜੇ ਕੋਈ ਇਹਨਾਂ ਨਾਲ ਗਲਤੀ ਕਰੇਗਾ ਤਾਂ।
ਨਿਸ਼ਚਿੰਤ ਨਿਸ਼ਚਿੰਤ ਉਦਮ ਕਰ ਤੋ ਰਹਿ ਗੁਰ ਕੋ ਪਲਟਾ ਲੈ ਬੋਚੈ।
ਰਾਤ ਦਿਨ ਬੰਦਾ ਬਹਾਦਰ ਉਦਮ ਕਰਦਾ ਕਿਉਂਕਿ ਵੱਡਾ ਨਿਸ਼ਾਨਾ ਸਰਹੰਦ ਉੱਤੇ ਹੀ ਹੈ ਅਤੇ ਗੁਰੂ ਸਾਹਿਬ ਦੇ ਦੱਸੇ ਅਨੁਸਾਰ ਵਜੀਦੇ ਤੋਂ ਪਲਟਾ ਲੈਣਾ। ਮਹਾਰਾਜ ਨੇ ਦੱਸਿਆ ਸੀ ਕਿ ਛੋਟੇ ਛੋਟੇ ਬੱਚੇ ਸੀ, ਇਹਨਾਂ ਨੇ ਬੜੀ ਬੇਰਹਿਮੀ ਨਾਲ ਇਉਂ ਮਾਰੇ, ਕਾਂਡੀਆਂ ਮਾਰੀਆਂ, ਤੇਸੀਆਂ ਮਾਰੀਆਂ ਗੋਡਿਆਂ ਤੇ। ਸਾਰੀ ਗੱਲ ਦੱਸੀ ਕਿ ਸਾਨੂੰ ਗੱਲ ਚੰਗੀ ਨਹੀਂ ਲੱਗੀ ਹੈ। ਇਸ ਗੱਲ ਨੂੰ ਲੈ ਕੇ ਬੰਦੇ ਨੂੰ ਫਿਰ ਆਪ ਵੀ ਬੜਾ ਗੁੱਸਾ ਸੀ। ਇਸ ਤਰ੍ਹਾਂ ਬੰਦੇ ਨੇ ਆਪਣਾ ਗੁੱਸਾ ਅਤੇ ਗੁਰਾਂ ਦਾ ਹੁਕਮ ਇੱਥੇ ਆ ਕੇ ਹੁਣ ਪੂਰਾ ਕਰਨਾ।
ਤ੍ਰਾਸਮਾਨ ਕਲਪੁਰ ਜਨ ਸਾਰੇ ਨਿਜ ਸੂਬੇ ਕੇ ਨਿਕਟ ਸਿਧਾਰੇ।
ਹੁਣ ਸਰਹੰਦ ਦੇ ਸਾਰੇ ਲੋਕ ਡਰ ਮੰਨਦੇ ਹੋਏ ਆਪਣੇ ਸੂਬੇ ਦੇ ਕੋਲ ਪਹੁੰਚੇ ਜਾ ਕੇ।
ਪਰ ਉਹ ਫਤੂਰ ਦੇਸ਼ ਮੈਂ ਭਾਰਾ,
ਬਹੁਤ ਭਾਰੀ ਫਤੂਰ ਸਾਰੇ ਦੇਸ਼ ਦੇ ਵਿੱਚ ਪੈ ਗਿਆ।
ਗੁਰਸੁਤ ਹਤੇ ਨਾ ਤਰਕ ਵਿਚਾਰਾ।
ਤੁਸੀਂ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ, ਤੁਸੀਂ ਮਾੜਾ ਮੋਟਾ ਵੀ ਨਾ ਵਿਚਾਰ ਕੀਤੀ ਕਿ ਬਾਅਦ ਵਿੱਚ ਕੀ ਹਾਲਤ ਹੋਵੇਗੀ ਆਪਣੀ।
ਇਸ ਅੱਗ ਕੋ ਫਲ ਅਬ ਪ੍ਰਗਟਾਇਓ,
ਕਹਿੰਦੇ ਉਹ ਪਾਪ ਦਾ ਫਲ ਹੁਣ ਸਾਹਮਣੇ ਪ੍ਰਗਟ ਹੋਇਆ ਆਪਣੇ।
ਲੱਖੋਂ ਲੋਕਾਂ ਨੇ ਬਹੁਤ ਦੁੱਖ ਪਾਇਓ,
ਲੱਖਾਂ ਲੋਕਾਂ ਨੇ ਬਹੁਤ ਭਾਰੀ ਦੁੱਖ ਪਾਇਆ ਹੈ।
ਸਾਵਧਾਨ ਹੋਏ ਰੋਕ ਅਗਾੜੀ ਲਸ਼ਕਰ ਕਰੋ ਬਟੋਰਨ ਬਾਰੇ।
ਆਪਣਾ ਲਸ਼ਕਰ ਇਕੱਠਾ ਕਰ ਹੁਣ, ਸਾਵਧਾਨ ਹੋ ਕੇ ਉਹਨਾਂ ਨੂੰ ਰੋਕ ਅੱਗਿਓ ਜਾ ਕੇ।
ਕੰਨੇ ਲੜੇ ਕੰਨੇ ਪਰ ਅੜੇ ਨਾ ਕੋਏ, ਗੁਰਦਲ ਪਰਬਲ ਭਇਓ ਅਬ ਸੋਏ।
ਬਹੁਤ ਜ਼ਿਆਦਾ ਲੜੇ, ਬਹੁਤੇ ਤੁਰਕ ਲੜੇ, ਪਰ ਗੁਰੂ ਕਾ ਦਲ ਇੰਨਾ ਪ੍ਰਬਲ ਹੈ ਕਿ ਜਿੱਥੇ ਪਿੱਛੇ ਕਿਰਪਾ ਖੜੀ ਹੈ ਨਾਲ ਆਪ ਖੜੇ ਨੇ, ਉੱਥੇ ਜਿੰਨਾ ਮਰਜ਼ੀ ਕੋਈ ਵੱਡਾ ਆ ਜਾਵੇ ਫੇਰ ਨੀ ਕੋਈ ਅੱਗਿਓਂ ਅੜ ਸਕਦਾ ਹੈ।
ਸੁਨ ਵਜੀਦ ਖਾਨ ਹੰਕਾਰੀ ਪੁਰਜਨ ਸੁਨ ਬੋ ਧੀਰਜ ਉਚਾਰੇ।
ਹੰਕਾਰੀ ਵਜੀਦੇ ਨੇ ਸੁਣ ਕੇ ਪੁਰੀ ਵਾਲਿਆਂ ਨੂੰ, ਸਰਹੰਦ ਪੁਰੀ ਵਾਲਿਆਂ ਨੂੰ ਧੀਰ ਦੇਣ ਲੱਗਿਆ, ਕਹਿਣ ਲੱਗਿਆ
ਜਬ ਲੋ ਮੇਰੇ ਹੱਥ ਨਹੇਰੇ ਤਬ ਲੋ ਸੈਨਾ ਮਿਲੀ ਵਡੇਰੇ।
ਕਹਿੰਦਾ ਇਹ ਤਾਂ ਕੁਛ ਵੀ ਨਹੀਂ ਹੈ, ਇਹ ਕੀ ਲੜਨਾ ਜਾਣਦੇ ਨੇ, ਜਦ ਤੱਕ ਮੇਰੇ ਹੱਥ ਨੀ ਨਾ ਦੇਖੇ ਬੰਦੇ ਬਹਾਦਰ ਨੇ ਉਦੋਂ ਤੱਕ ਹੀ ਹੈ, ਤੁਸੀਂ ਦੇਖਿਓ ਜਦ ਮੈਂ ਆਪਣੇ ਹੱਥ ਦਿਖਾਏ ਨਾ ਮੇਰੇ ਹੱਥ ਨਾਲ ਹੀ ਨਹੀਂ ਰਹਿਣੇ ਮੇਰੇ।
ਹੱਥੋਂ ਜਾਏ ਜਬ ਇੱਕ ਲੜਾਈ,
ਸੋ ਜਦੋਂ ਇੱਕ ਵਾਰ ਲੜਾਈ ਕੀਤੀ ਜਾ ਕੇ,
ਮਿਲੇ ਜੇ ਨਰ ਨੇ ਪਰ ਦਿਖਾਈ।
ਆ ਜਿਹੜੀ ਐਵੇਂ ਇਕੱਠੇ ਹੋਏ ਨੇ, ਆ ਭੀੜ ਜੀ ਇਕੱਠੀ ਲੁਟੇਰਿਆਂ ਦੀ ਹੋਈ, ਆ ਸਿੰਘ ਜੇ ਇਕੱਠੇ ਹੋਏ ਨੇ, ਤਾਂ ਇਹਦਾ ਤੁਹਾਨੂੰ ਨਜ਼ਰ ਨਹੀਂ ਆਉਣੇ ਕਿੱਧਰ ਨੂੰ ਚਲੇ ਗਏ।
ਏਕ ਏਕ ਕਰ ਮਾਰ ਬਿਦਾਰੋ,
ਇਹਦਾ ਇਕੱਲੇ ਇਕੱਲੇ ਨੂੰ ਮਾਰ ਕੇ ਨਾਸ ਕਰ ਦਿਆਂਗਾ।
ਕੌਣ ਅਸ ਨਹੀਂ ਨਿਹਾਰੋ,
ਮੈਂ ਤਾਂ ਨਹੀਂ ਕੋਈ ਦੇਖਿਆ ਅੱਜ ਤੱਕ ਜਿਹੜਾ ਮੇਰੇ ਅੱਗੇ ਆ ਕੇ ਅੜਿਆ ਹੋਵੇ।
ਇਮ ਕਹਿ ਨਿਜ ਕਰਵਾਇਸ ਤਿਆਰੀ,
ਇਉਂ ਕਹਿ ਕੇ ਫਿਰ ਆਪਣੀ ਫੌਜ ਦੀ ਤਿਆਰੀ ਕਰਵਾਈ।
ਹਾਇਨ ਹਜ਼ਾਰੋਂ ਪਾਖਰ ਡਾਰੀ,
ਬਹੁਤ ਸਾਰੇ ਘੋੜਿਆਂ ਉੱਤੇ ਹਜ਼ਾਰਾਂ ਘੋੜਿਆਂ ਤੇ ਕਾਠੀਆਂ ਪਵਾਈਆਂ।
ਲਸ਼ਕਰ ਆਦਿ ਜੇ ਲਾਪੁਰ ਆਦਿ ਜੇ ਲਸ਼ਕਰ ਆਏ,
ਲਾਹੌਰ ਆਦਿਕ ਜਿੰਨੇ ਫੌਜਾਂ ਸਨ,
ਸਕਲ ਬਟੋਰ ਅਨਾਮਨ ਚਏ,
ਚਾਹੁੰਦਾ ਕਿ ਉੱਥੋਂ ਵੀ ਸਾਰੀਆਂ ਫੌਜਾਂ ਬੁਲਾਵਾਂ।
ਦੁੰਦਪ ਬਚਤ ਸੈਂਕੜੇ ਆਏ,
ਫਿਰ ਹਜ਼ਾਰਾਂ ਨਗਾਰੇ ਵੱਜਦੇ ਪਹੁੰਚ ਗਏ ਉੱਥੇ।
ਜਿਮ ਜਲ ਨਿਧ ਕੋ ਜਲ ਫੈਲਾਏ,
ਜਿਵੇਂ ਸਮੁੰਦਰ ਦਾ ਪਾਣੀ ਫੈਲ ਜਾਂਦਾ ਹੈ।
ਪੁਰ ਸਰਹੰਦ ਕੇ ਚੌਂਦੀ ਛਿਡੇਰੇ ਗਜ ਬਾਜੀ ਜੁੱਤ ਪੱਟ ਕਨੇਰੇ।
ਹੁਣ ਸਰਹੰਦ ਚਾਰੇ ਪਾਸੇ ਤੁਰਕਾਂ ਦੀਆਂ ਫੌਜਾਂ, ਹਾਥੀ, ਬਹੁਤ ਸਾਰੇ ਘੋੜੇ, ਇਉਂ ਤੁਰਕਾਂ ਨੇ ਚਾਰੇ ਪਾਸੇ ਘੇਰਾ ਪਾ ਲਿਆ।
ਬੰਦੇ ਕੀ ਸੁਧਲੇ ਕਰ ਚੱਡਿਓ ਚਮੂ ਬਿਲੋਕ ਗਰਵ ਉਰ ਵੱਡਿਓ।
ਇਸ ਤਰੀਕੇ ਨਾਲ ਬੰਦੇ ਦੀ ਖਬਰ ਲੈ ਕੇ ਚੜੇ ਕਿ ਕਿੰਨੀ ਕੁ ਫੌਜ ਹੈ। ਫੌਜ ਦੇਖ ਕੇ ਬੜਾ ਹੰਕਾਰ ਸੀ ਕਿ ਸਾਡੇ ਕੋਲ ਬੜੀ ਫੌਜ ਹੈ।
ਅਲਪ ਮੰਜ਼ਲ ਤੇ ਚਲਤ ਅਗਾਰੀ ਸੁਨੈ ਹਤਸ ਤੁਰਕਾਂ ਨਾ ਭਾਰੇ।
ਫਿਰ ਹੌਲੀ ਹੌਲੀ ਮਜ਼ਲ ਕਰਦੇ ਹੋਏ, ਇੱਕ ਇੱਕ ਛੋਟੀ ਮਜ਼ਲ ਕਰਦੇ ਨੇ, ਅੱਗੇ ਜਾ ਰਹੇ ਨੇ, ਪਰ ਸੁਣਿਆ ਕਿ ਬੰਦੇ ਨੇ ਤਾਂ ਬਹੁਤ ਭਾਰੀ ਤੁਰਕਾਨਾ ਮਾਰ ਦਿੱਤਾ।
ਇਹ ਲੂਟ ਕੂਟ ਬੋ ਦੇਸ਼ ਪੁਰ ਗ੍ਰਾਮਨ ਚੱਲ ਨਵੇਂ ਹਮੇਸ਼।
ਇਧਰੋਂ ਇਹ ਲੁੱਟ ਕੁੱਟ ਕੇ ਬਹੁਤ ਸਾਰੇ ਦੇਸ਼ ਰੋਜ਼ ਪਿੰਡਾਂ ਸ਼ਹਿਰਾਂ ਨੂੰ ਲੁੱਟਦੇ ਹੋਏ ਅੱਗੇ ਵੱਧ ਰਹੇ ਨੇ।
ਕਿਤੋਂ ਉਜਾੜਤ ਕਿਤ ਅਪਣਾਵੇ ਅੰਨ ਬਸਨ ਬਾਸਨ ਧਨ ਲਿਆਵੇ।
ਕਿਤੇ ਉਜਾੜ ਦਿੰਦੇ ਨੇ, ਕਿਤੇ ਪਿੰਡਾਂ ਵਾਲੇ ਚਰਨੀ ਪੈ ਜਾਂਦੇ ਨੇ, ਮਹਾਰਾਜ ਜੀ ਸਾਨੂੰ ਬਖਸ਼ ਲਓ, ਅਸੀਂ ਤਾਂ ਬੰਦੇ ਮਾੜੇ ਨੀ, ਹਾਂ ਜੀ ਅਸੀਂ ਤੁਹਾਨੂੰ ਅੰਨ ਦਿੰਦੇ ਹਾਂ, ਵਸਤਰ ਦਿੰਦੇ ਹਾਂ, ਹੋਰ ਚੀਜ਼ਾਂ ਦਿੰਦੇ ਹਾਂ। ਇਉਂ ਜਿਹੜਾ ਮਾਫ਼ੀ ਮੰਗਦਾ ਸੀ ਚਰਨੀ ਪੈ ਜਾਂਦਾ, ਉਹਨੂੰ ਬਖਸ਼ ਵੀ ਲੈਂਦੇ ਸਨ।
ਉਤਰੈ ਨਹੀਂ ਕਉਂ ਬਿਨ ਜੰਗ ਆਯੁਧ ਧਰੇ ਰਹਿ ਸਰਵੰਗ।
ਵਸਤਰ ਧਾਰਨ ਕਰਕੇ ਰੱਖਦੇ ਨੇ ਸਾਰੇ ਸਰੀਰ ਪਰ, ਔਰ ਕਿਤੇ ਵੀ ਉਤਰਦੇ ਤਾਂ ਜੰਗ ਹੀ ਹੁੰਦੀ ਹੈ।
ਬੰਦੇ ਸੁਣਿਓ ਸਰਹੰਦ ਪਤੀ ਆਇਓ।
ਬੰਦੇ ਨੇ ਜਦੋਂ ਸੁਣਿਆ ਕਿ ਸਰਹੰਦ ਵਾਲਾ ਸੂਬਾ ਆਇਆ ਹੈ,
ਲਸ਼ਕਰ ਲੈ ਤੈ ਤੇ ਨਿਕਸਾਇਓ,
ਲਸ਼ਕਰ ਲੈ ਕੇ ਉਸ ਥਾਂ ਤੋਂ ਨਿਕਲਿਆ ਹੈ।
ਹਿਤ ਮਾਰਨ ਕੋ ਕਰ ਚੌਂਪ ਵਿਸਾਲਾ,
ਉਹਨੂੰ ਮਾਰਨ ਵਾਸਤੇ ਬੜੇ ਚੌਂਪ ਉਹ ਸ਼ਾਹ ਦੇ ਨਾਲ ਚੱਲਿਆ।
ਜਦ ਇਤ ਤੇ ਪੁਰ ਲੁੱਟ ਅੰਬਾਲਾ,
ਇਧਰੋਂ ਅੰਬਾਲਾ ਆਦਿਕ ਨੂੰ ਲੁੱਟਦਾ ਹੋਇਆ ਚੜ ਕੇ,
ਤੀਰਗ ਅਲਪ ਗ੍ਰਾਮ ਕੈ ਨਗਰੀ,
ਛੋਟੇ ਕੇ ਵੱਡੇ ਸਾਰੇ ਪਿੰਡ ਸ਼ਹਿਰ,
ਛੀਨੇ ਬਸਰੀ ਉਜਾੜੇ ਸਗਰੇ,
ਸਾਰਾ ਕੁਝ ਲੁੱਟਦੇ ਹੋਏ ਉਜਾੜਦੇ ਹੀ ਤੁਰੇ ਆਉਂਦੇ ਨੇ।
ਸਮਕ ਤੁਰਕ ਕੇ ਕੂਚ ਕਰਨ ਤੇ,
ਵਜੀਦੇ ਵੱਲ ਨੂੰ ਕੂਚ ਕੀਤਾ ਕਿ ਉਹ ਚੜ ਕੇ ਆ ਰਿਹਾ ਹੈ।
ਜਾਤ ਲੜਦੋ ਸ਼ਸਤਰ ਧਰਨ ਤੇ,
ਲੜਨਾ ਚਾਹੁੰਦੇ ਨੇ ਸ਼ਸਤਰ ਧਾਰ ਕੇ।
ਛੱਤ ਬਨੂੜ ਨਗਰ ਜਿਸ ਥਾਨਾ, ਤੈ ਮੁਕਾਬਲਾ ਦੋਨੋ ਠਾਨਾ।
ਇਹ ਜਿੱਥੇ ਬਨੂੜ ਸ਼ਹਿਰ ਹੈ, ਛੱਤ ਬਨੂੜ, ਜਿੱਥੇ ਹੁਣ ਗੁਰਦੁਆਰਾ ਵੀ ਬਣਿਆ ਬਾਬਾ ਬੰਦਾ ਬਹਾਦਰ ਦਾ, ਉਸ ਸਥਾਨ ਤੇ ਉਥੇ ਆ ਕੇ ਫਿਰ ਦੋਨੋਂ ਦਲਾਂ ਦਾ ਚੰਗੀ ਤਰ੍ਹਾਂ ਖੜਕ ਕੇ ਮੁਕਾਬਲਾ ਹੋਇਆ।
ਇਤ ਗੁਰ ਦਲ ਉਤ ਲਸ਼ਕਰ ਆਵਾ, ਲੱਖੋਂ ਸਪਟਨ ਲੜ ਬੇਚਾਵਾ।
ਇਧਰ ਗੁਰਾਂ ਦਾ ਦਲ ਹੈ, ਉਧਰ ਤੁਰਕਾਂ ਦੀਆਂ ਫੌਜਾਂ ਲੱਖਾਂ ਸੂਰਮੇ ਚੜ ਕੇ ਆ ਰਹੇ ਨੇ।
ਬੰਦਾ ਅਰਵਜੀਦ ਖਾਂ ਦੋ ਜੈ ਬਲਾਖੀ ਵੈ ਕਰ ਸੋ।
ਹੁਣ ਬੰਦਾ ਬਹਾਦਰ ਅਤੇ ਵਜੀਦ ਖਾਂ ਦੋਨੋਂ ਹੀ ਅਭਿਲਾਖੀ ਨੇ ਜੰਗ ਨੂੰ ਜਿੱਤਣ ਦੇ।
ਨਿਸਮੈ ਬਿਉਂਤ ਲੜਨ ਕੋ ਕਰਕੇ,
ਰਾਤ ਨੂੰ ਲੜਨ ਦੀ ਬਿਉਂਤ ਬਣਾ ਕੇ,
ਮਿਸਲ ਮਿਸਲ ਮੈਂ ਉਤਸ਼ਵ ਧਰਕੇ,
ਜਥਿਆਂ ਜਥਿਆਂ ਦੇ ਵਿੱਚ ਉਤਸ਼ਾਹ ਦੇ ਕੇ,
ਬਹੁ ਬਰੂਦ ਗੋਰੀ ਵਰਤਾਈ,
ਬਹੁਤ ਸਾਰੇ ਬਰੂਦ ਅਤੇ ਗੋਲੀਆਂ ਵਰਤਾ ਦਿੱਤੀ,
ਆਪੋ ਆਪਣੀ ਕਰ ਤਕੜਾਈ,
ਆਪੋ ਆਪਣੇ ਥਾਵਾਂ ਤੇ ਸਭ ਨੂੰ ਤਕੜੇ ਕਰ ਦਿੱਤਾ।
ਪ੍ਰਾਤ ਹੋਤਰਨ ਚਾਤ ਕਰਿਓ,
ਸਵੇਰ ਹੁੰਦਿਆਂ ਸਾਰ ਜੰਗ ਕਰਨਾ ਚਾਹੁੰਦੇ ਆ।
ਦੋ ਦਿਸ਼ਨ ਕ੍ਰੋਧ ਕੋ ਧਰਿਓ,
ਪਰ ਦੋਨਾਂ ਪਾਸਿਆਂ ਤੋਂ ਕ੍ਰੋਧ ਹੈ, ਵੀਰ ਰਸ ਹੈ, ਕਿਉਂਕਿ ਲੜਾਈ ਹੁੰਦੀ ਉਹ ਕ੍ਰੋਧ ਨਾਲ ਹੈ।
ਹੁਕਮ ਕੀਨ ਤੋਂ ਸੇ ਤੁੰਕਾਰੇ, ਗੋਮੁਖ ਪਟੈ ਢੋਲ ਠਮਕਾਰੇ।
ਹੁਕਮ ਕੀਤਾ ਉਸੇ ਵਕਤ ਨਗਾਰੇ ਵੱਜ ਗਏ, ਗੋਮੁਖ ਪਟਾ ਹੁੰਦਾ ਗਊ ਦੇ ਮੂੰਹ ਵਰਗਾ, ਇਸ ਤਰੀਕੇ ਨਾਲ ਬਹੁਤ ਸਾਰੇ ਧਮਕਾਰੇ ਢੋਲ ਢਮੱਕੇ ਹੋ ਗਏ ਨੇ।
ਤੋਪ ਤੁਪ ਕੀ ਛਲਕ ਚਲਾਈ,
ਬਹੁਤ ਸਾਰੀਆਂ ਤੋਪਾਂ ਤੇ ਬੰਦੂਕਾਂ ਦੀ ਛਲਕ ਹੋਈ।
ਸੈਨ ਓਰੜੀ ਛਿਤ ਕੰਪਾਏ,
ਇੰਨੀ ਸੈਨਾ ਕਿ ਧਰਤੀ ਕੰਬਾ ਦਿੱਤੀ ਹੈ।
ਪਰੇ ਦੂਰ ਲਗ ਬੰਧਨ ਕਰੇ,
ਦੂਰ ਦੂਰ ਤੱਕ ਕਤਾਰਾਂ ਬੰਨੀਆਂ ਕੀਤੀਆਂ ਖੜੇ ਨੇ।
ਤਿਆਰ ਤੁਫੰਗ ਬਾਨ ਧਨ ਦਰੇ,
ਆਪੋ ਆਪਣੀਆਂ ਬੰਦੂਕਾਂ ਤੇ ਤੀਰ ਕਮਾਨ ਤਿਆਰ ਕਰਕੇ,
ਪਰੇ ਨੇੜ ਹੋਏ ਸਪਤ ਭੇਰ,
ਨੇੜੇ ਹੋ ਕਰਕੇ ਸੂਰਮਿਆਂ ਦਾ ਭੇੜ ਪੈ ਗਿਆ।
ਤੇ ਗੋਰੀ ਗੋਰ
ਬਹੁਤ ਸਾਰੇ ਗੋਲੇ ਅਤੇ ਗੋਲੀਆਂ ਚੱਲੀਆਂ।
ਤੜ ਤੜ ਛਲਕ ਆਵਾਜ਼ ਮਿਸਾਲੇ,
ਤੜ ਤੜ ਕਰਕੇ ਬਹੁਤ ਸਾਰੀਆਂ ਗੋਲੀਆਂ ਚੱਲਦੀਆਂ ਹਨ।
ਤੇ ਵੀਰਨ ਅੰਗ ਉਤਾਲੇ,
ਵੀਰਾਂ ਯੋਧਿਆਂ ਦੇ ਅੰਗ ਫੁੱਟ ਗਏ ਬਹੁਤ ਸਾਰੇ।
ਆਇਨ ਤੋਂ ਆਏ ਪ੍ਰਹਾਰ ਹੈ ਸੂਬੇ,
ਘੋੜਿਆਂ ਨੂੰ ਭਜਾ ਕਰਕੇ ਉਸ ਵਕਤ ਸੂਬੇ ਦੇ ਬੰਦੇ ਭਜਾਉਂਦੇ ਨੇ, ਮਾਰਦੇ।
ਲਾਲ ਬਦਨ ਕਰ ਕਰੂਰ ਗਜ਼ੂਰ ਗਰੂਰੇ,
ਬੜੇ ਗਰੂਰ ਹੰਕਾਰ ਦੇ ਨਾਲ ਮੂੰਹ ਲਾਲ ਕਰ ਕਰ ਲੜਦੇ ਨੇ।
ਕੇਤਕ ਤੋਮਰ ਮਾਰ ਪਰੋਏ, ਕੀਤੇ ਮਰੇ ਖੇਤਰਨ ਸੋਏ।
ਕਿੰਨੇ ਕੁ ਤਾਂ ਬਰਛੇ ਮਾਰ ਕੇ ਪਰੋ ਦਿੱਤੇ, ਕਿੰਨੇ ਮੈਦਾਨੇ ਜੰਗ ਦੇ ਵਿੱਚ ਵੈਸੇ ਹੀ ਮਾਰੇ ਗਏ ਹਨ।
ਹੇਲ ਮੇਲ ਦੋਏ ਦਿਸ਼ ਲੜ ਪਰੇ, ਕਾਡ ਖੜਗਰੀ ਕਾਟਨ ਕਰੇ।
ਦੋਨਾਂ ਪਾਸੇ ਤੋਂ ਤਕੜਾ ਹੀ ਹੱਲਾ ਹੋਇਆ ਹੈ, ਹੱਲੇ ਮਿਲੇ ਆਪਸ ਵਿਚ, ਭਾਵ ਉਧਰੋਂ ਭੱਜ ਕੇ ਤੇ ਇਧਰੋਂ ਭੱਜ ਕੇ ਇਕ ਦੂਜੇ ਨਾਲ ਚੰਗਾ ਭਿੜੇ ਹਨ ਆਪਸ ਵਿਚ।
ਹੱਥ ਵੱਤ ਹੈਗੀ ਇਕ ਬਾਰਾ ਕਾਵ ਪਰਸ ਪਰ ਕਰੇ ਪਰਾਰਾ।
ਇੰਨੀ ਨੇੜੇ ਦੀ ਲੜਾਈ ਹੋ ਗਈ ਕਿ ਹੱਥੋ ਹੱਥੀ ਜੰਗ ਹੋ ਪਿਆ ਤੇ ਇਕ ਦੂਜੇ ਨੂੰ ਜਾ ਕੇ ਜ਼ਖਮੀ ਕਰ ਦਿੱਤਾ।
ਸਿਪਰ ਸੰਭਾਰ ਨਗਿਨ ਤੀ ਰਹੀ ਕਰਾ ਚੋਲ ਤਾਰਾ ਇਮਬੇ।
ਇਉਂ ਚੱਲੀ ਸ੍ਰੀ ਸਾਹਿਬ ਉੱਥੇ ਕਿ ਕੋਈ ਆਪਣੀ ਢਾਲ ਨੂੰ ਸੰਭਾਲ ਹੀ ਨਹੀਂ ਸਕਿਆ ਹੈ।
ਤੋਪਨ ਤੇ ਮਰ ਗਏ ਹਜ਼ਾਰੋ ਜੰਗ ਤੁਫੰਗਨ ਸੰਗ ਪਰਾਰੋ।
ਹਜ਼ਾਰਾਂ ਤੁਰਕ ਤੋਪਾਂ ਨਾਲ ਹੀ ਮਾਰੇ ਗਏ, ਬਹੁਤ ਸਾਰਾ ਜਿਹੜਾ ਜੰਗ ਸੀ ਇਸ ਤਰੀਕੇ ਨਾਲ ਹੋਇਆ।
ਨੇਜੇ ਭਾਲੇ ਸੰਗ ਪਰੋਵਨ,
ਨੇਜੇ ਭਾਲੇ ਅਤੇ ਸਾਂਗਾਂ ਵੱਡੇ ਬਰਛੇ ਛੋਟੇ ਬਰਛੇ ਲੈ ਕੇ ਪਰੋ ਤੇ ਉਹਨਾਂ ਨਾਲ।
ਜਮਦਰ ਖੜਗ ਖਾਏ ਕਰ ਸੋਵਨ,
ਮਾਨੋ ਕਹਿੰਦੇ ਜਮਦਰ ਖਾ ਕੇ ਖੜਗ ਸ੍ਰੀ ਸਾਹਿਬਾਂ ਨੂੰ ਖਾ ਕੇ ਮਾਨੋ ਸੌ ਹੀ ਗਏ ਉੱਥੇ।
ਲੋਸ ਪੋਥ ਨਾਰਣ ਥਲ ਹੋਏ ਸ਼੍ਰੋਣਤ ਲਿਪਤ ਫਿਰਤ ਨਰਕ ਹੋਏ।
ਲੋਥਾਂ ਦੇ ਉੱਤੇ ਲੋਥਾਂ ਚੜਾਤੀਆਂ ਤੇ ਇਕ ਪਾਸੇ ਬੰਦੇ ਜਿਹੜੇ ਜਿਉਂਦੇ ਫਿਰਦੇ ਨੇ ਉਹ ਇਉਂ ਰੰਗੇ ਫਿਰਦੇ ਮੈਂ ਹੋਲੀ ਖੇਡ ਕੇ ਆਏ, ਲਾਲ ਰੰਗ ਦੇ ਰੰਗੇ ਪਏ।
ਕਹੂੰ ਰੁੰਡ ਕੱਟ ਮੁੰਡ ਪਰੇ ਐ,
ਕਿਤੇ ਰੁੰਡ ਮੁੰਡ ਹੋਏ ਪਏ ਨੇ, ਸਿਰ ਵੱਖਰੇ ਧੜਾਂ ਵੱਖਰੇ।
ਹੱਥ ਪਾਮ ਕੱਟ ਧਰਾ ਗਿਰੇ ਐ,
ਹੱਥ ਤੇ ਪੈਰ ਉੱਡ ਗਏ ਸਭ ਦੇ, ਧਰਤੀ ਤੇ ਡਿੱਗੇ ਪਏ ਨੇ।
ਕਹੂੰ ਕਾਂ ਲੱਗ ਜੋਦੇ ਅਖਾੜਾ ਵਰਣਨ ਕਰੂੰ ਜੇ ਵਿਸਥਾਰਾ।
ਕਹਿੰਦੇ ਜੇ ਮੈਂ ਵਿਸਥਾਰ ਨਾਲ ਵਰਣਨ ਕਰਾਂ ਜੰਗ ਕੱਲੇ ਕੱਲੇ ਦੀ ਗੱਲ ਕਰਾਂ ਫੇਰ ਤਾਂ ਬੜੀ ਵੱਡੀ ਕਿਤਾਬ ਬਣ ਜਾਂਦੀ ਹੈ ਇੱਕ ਇਤਿਹਾਸ ਐਡਾ। ਕਹਿੰਦੇ ਇਹ ਤਾਂ ਤੁਹਾਨੂੰ ਮੋਟੀ ਮੋਟੀ ਗੱਲ ਦੱਸੀ ਹੈ ਇੱਥੇ।
ਗ੍ਰੰਥ ਵਿਸਾਲ ਇਸੀ ਕੋ ਹੋਏ ਲੱਖੋਂ ਮਾਰਨ ਮਰਨੋਂ ਜੋਏ।
ਕਹਿੰਦੇ ਜੇ ਮੈਂ ਲੱਖਾਂ ਦੀ ਗਿਣਤੀ ਤੋਂ ਕੱਲੇ ਕੱਲੇ ਦੀ ਦੱਸੂਗਾ ਜੰਗ ਤਾਂ ਇਹ ਗ੍ਰੰਥ ਕੱਲਾ ਹੀ ਇੰਨਾ ਵੱਡਾ ਬਣ ਜਾਏਗਾ ਇੱਕ ਜੰਗ ਦਾ ਹੀ। ਇਸ ਕਰਕੇ ਤੁਹਾਨੂੰ ਛੋਟੀ ਛੋਟੀ ਗੱਲ ਛੋਟੀ ਵੱਡੀਆਂ ਮਿਲਾ ਕੇ ਮਾੜੀਆਂ ਮਾੜੀਆਂ ਦੱਸ ਦਿੱਤੀਆਂ ਵੀ ਇਸ ਤਰੀਕੇ ਨਾਲ ਉੱਥੇ ਜੰਗ ਹੋਇਆ। ਗੁਰਾਂ ਦੀ ਕਿਰਪਾ ਨਾਲ ਸਿੰਘ ਮਾਰੋ ਮਾਰ ਕਰਦੇ ਆ ਰਹੇ ਨੇ, ਕੱਲ ਨੂੰ ਸ਼ਰਵਣ ਕਰਾਂਗੇ। ਇਸ ਤਰੀਕੇ ਨਾਲ ਵਜੀਦੇ ਨੂੰ ਸਮਾਪਤ ਕਰਦੇ ਨੇ। ਸੋ ਆਓ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼, ਕੱਲ ਨੂੰ ਗੁਰਪੁਰਬ ਦਸਵੇਂ ਪਾਤਸ਼ਾਹ ਮਹਾਰਾਜ ਦਾ। ਸੋ ਸਵੇਰੇ ਸੰਗਤਾਂ ਨੇ ਕਿਉਂਕਿ ਲੰਗਰ ਗੁਰੂ ਕਾ ਆਪਾਂ ਪਿਛਲੇ ਸਾਲ ਵੀ ਬੜੀ ਉਤਸ਼ਾਹ ਦੇ ਨਾਲ ਬਹੁਤ ਸੁੰਦਰ ਸੋਹਣਾ ਲੰਗਰ ਅੰਮ੍ਰਿਤ ਵੇਲੇ ਲੈ ਕੇ ਰਾਤ ਤੱਕ ਲੰਗਰ ਵਰਤਿਆ। ਸੋ ਸੇਵਾ ਸੰਗਤਾਂ ਨੇ ਕਰਨੀ ਹੈ,